ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਅੱਜ ਦੀਆਂ ਮੁੱਖ ਖਬਰਾਂ ਵਿੱਚ, ਫੈਡਰਲ ਸਰਕਾਰ ਨੇ ਆਪਣੇ ਮੀਡੀਆ ਸੌਦੇਬਾਜ਼ੀ ਕੋਡ ਨੂੰ ਲੈ ਕੇ ਫੇਸਬੁੱਕ ਨਾਲ ਆਪਣਾ ਸਟੈਂਡ ਆਫ ਰੱਖਿਆ ਜਾਰੀ। ਤਸਮਾਨੀਆ ਵਿਕਟੋਰੀਆ ਦੇ ਨਾਲ ਆਪਣੀਆਂ ਸਰਹੱਦਾਂ ਨੂੰ ਦੁਬਾਰਾ ਖੋਲ੍ਹਣ ਲਈ ਤਿਆਰ। ਅਤੇ ਖੇਡਾਂ ਵਿੱਚ, ਕ੍ਰਿਕਟ ਆਸਟ੍ਰੇਲੀਆ ਨੇ ਸਰਹੱਦੀ ਅਨਿਸ਼ਚਿਤਤਾ ਨੂੰ ਲੈ ਕੇ ਆਪਣੇ ਸ਼ੈਫੀਲਡ ਸ਼ੀਲਡ ਦੇ ਕਾਰਜਕਾਲ ਵਿੱਚ ਕੀਤੀ ਤਬਦੀਲੀ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ, ਅਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਫੈਡਰਲ ਖਜ਼ਾਨਚੀ ਜੋਸ਼ ਫਰਾਈਡਨਬਰਗ ਦਾ ਕਹਿਣਾ ਹੈ ਕਿ ਫੇਸਬੁੱਕ ਵੱਲੋਂ ਆਸਟ੍ਰੇਲੀਆ ਵਿੱਚ ਪ੍ਰਕਾਸ਼ਕਾਂ ਅਤੇ ਉਪਭੋਗਤਾਵਾਂ ਨੂੰ ਸਥਾਨਕ ਅਤੇ ਅੰਤਰਰਾਸ਼ਟਰੀ ਖਬਰਾਂ ਦੀ ਸਮੱਗਰੀ ਨੂੰ ਸਾਂਝਾ ਕਰਨ ਜਾਂ ਦੇਖਣ 'ਤੇ ਪਾਬੰਦੀ ਲਗਾਉਣ ਤੋਂ ਬਾਅਦ ਉਹਨਾਂ ਨੇ ਮਾਰਕ ਜ਼ਕਰਬਰਗ ਦੇ ਨਾਲ ਗੱਲਬਾਤ ਕੀਤੀ ਹੈ। ਸ਼੍ਰੀ ਫਰਾਈਡਨਬਰਗ ਦਾ ਕਹਿਣਾ ਹੈ ਕਿ ਉਹਨਾਂ ਨੇ ਅੱਜ ਸਵੇਰੇ ਸ਼੍ਰੀ ਜ਼ਕਰਬਰਗ ਦੇ ਨਾਲ ਗੱਲਬਾਤ ਕੀਤੀ ਸੀ, ਜਿੱਥੇ ਉਹਨਾਂ ਨੇ ਮੀਡੀਆ ਸੌਦੇਬਾਜ਼ੀ ਕੋਡ ਨੂੰ ਲਾਗੂ ਕਰਨ ਵਿੱਚ ਆਸਟ੍ਰੇਲੀਆ ਦੀ ਵਚਨਬੱਧਤਾ ਨੂੰ ਦੁਬਾਰਾ ਦੁਹਰਾਇਆ, ਜੋ ਕਿ ਡਿਜੀਟਲ ਦਿੱਗਜਾਂ ਨੂੰ ਉਹਨਾਂ ਦੀਆਂ ਸਾਈਟਾਂ 'ਤੇ ਸ਼ੇਅਰ ਕੀਤੀਆਂ ਗਈਆਂ ਖਬਰਾਂ ਲਈ ਭੁਗਤਾਨ ਕਰਨ ਲਈ ਮਜਬੂਰ ਕਰੇਗਾ। ਉਹਨਾਂ ਦੱਸਿਆ ਕਿ ਸ਼੍ਰੀ ਜ਼ਕਰਬਰਗ ਨੇ ਫੇਸਬੁੱਕ ਦੇ ਮੁੱਦਿਆਂ ਉੱਤੇ ਕੰਮ ਜਾਰੀ ਰੱਖਣ ਅਤੇ ਹਫ਼ਤੇ ਦੇ ਅੰਤ ਵਿੱਚ ਦੁਬਾਰਾ ਗੱਲਬਾਤ ਕਰਨ ਲਈ ਸਹਿਮਤੀ ਜਤਾਈ ਹੈ। ਮੀਡੀਆ ਸੌਦੇਬਾਜ਼ੀ ਕੋਡ ਲਈ ਬਿੱਲ ਨੂੰ ਅਗਲੇ ਹਫ਼ਤੇ ਸੈਨੇਟ ਦੇ ਸਾਹਮਣੇ ਦੁਬਾਰਾ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹ ਜਨਤਕ ਤੌਰ 'ਤੇ ਦਾਅਵਾ ਕੀਤੇ ਜਾਣ ਤੋਂ ਪਹਿਲਾਂ ਲਿਬਰਲ ਸਟਾਫ ਨਾਲ ਹੋਏ ਬਲਾਤਕਾਰ ਬਾਰੇ ਜਾਣਦੇ ਸਨ। ਬ੍ਰਿਟਨੀ ਹਿਗਨਸ ਨੇ ਦੋਸ਼ ਲਗਾਇਆ ਹੈ ਕਿ ਸਾਲ 2019 ਵਿੱਚ ਇੱਕ ਨਾਈਟ ਆਊਟ ਤੋਂ ਬਾਅਦ ਇੱਕ ਮਰਦ ਸਹਿਕਰਮੀ ਦੁਆਰਾ ਉਹਨਾਂ ਦਾ ਯੌਨ ਸ਼ੋਸ਼ਣ ਕੀਤਾ ਗਿਆ ਸੀ। ਸ਼੍ਰੀ ਮੋਰਿਸਨ ਦਾ ਦਾਅਵਾ ਹੈ ਕਿ ਉਹਨਾਂ ਦੇ ਦਫ਼ਤਰ ਨੂੰ ਪਿਛਲੇ ਹਫ਼ਤੇ ਤੱਕ ਕਥਿਤ ਬਲਾਤਕਾਰ ਬਾਰੇ ਕੁਝ ਵੀ ਨਹੀਂ ਸੀ ਪਤਾ ਅਤੇ ਉਹਨਾਂ ਨੂੰ ਸੋਮਵਾਰ 15 ਫਰਵਰੀ ਤੱਕ ਸੂਚਿਤ ਨਹੀਂ ਕੀਤਾ ਗਿਆ ਸੀ। ਪਰ ਇੱਕ ਟੈਕਸਟ ਮੈਸੇਜ ਐਕਸਚੇਂਜ ਨੇ ਇਸ ਘਟਨਾ ਬਾਰੇ ਬਹੁਤ ਸਾਰੇ ਸਵਾਲ ਖੜ੍ਹੇ ਕਰ ਦਿੱਤੇ ਹਨ, ਜਿਸ ਵਿੱਚ ਲਿਬਰਲ ਦੇ ਇੱਕ ਸਾਥੀ ਸਟਾਫ ਮੈਂਬਰ ਨੇ ਘਟਨਾ ਦੇ ਪੰਦਰਵਾੜੇ ਵਿੱਚ ਮਿਸ ਹਿਗਿੰਸ ਨੂੰ ਇਹ ਦੱਸਿਆ ਸੀ ਕਿ ਉਸਨੇ ਸ਼੍ਰੀ ਮੋਰਿਸਨ ਦੇ ਦਫ਼ਤਰ ਵਿੱਚ ਇੱਕ ਕਰਮਚਾਰੀ ਨਾਲ ਸਿੱਧੀ ਗੱਲਬਾਤ ਕੀਤੀ ਹੈ। ਸ਼੍ਰੀ ਮੋਰਿਸਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹਨਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਅਤੇ ਕਿਹਾ ਹੈ ਕਿ ਉਹਨਾਂ ਨੇ ਆਪਣੇ ਵਿਭਾਗ ਦੇ ਮੁਖੀ ਨੂੰ ਸਟਾਫ ਦੇ ਫੋਨ ਅਤੇ ਰਿਕਾਰਡਾਂ ਦੀ ਪੜਤਾਲ ਕਰਨ ਲਈ ਕਿਹਾ ਹੈ।
If there was anything different here, I would like to know. I want to know, and that's why I've asked the secretary of my department to actually test that advice that I've received. That's how I go about understanding these matters fully, and I will continue to be open and honest, but the most important thing is to focus on what we have to fix.
ਗ੍ਰੀਨਜ਼ ਸੈਨੇਟਰ ਲਰੀਸਾ ਵਾਟਰਸ ਦਾ ਕਹਿਣਾ ਹੈ ਕਿ ਟੈਕਸਟ ਮੈਸੇਜਿਸ ਦੀ ਅੰਦਰੂਨੀ ਸਮੀਖਿਆ ਕਰਨਾ ਕਾਫੀ ਨਹੀਂ ਹੈ ਅਤੇ ਉਹਨਾਂ ਇਹ ਵੀ ਕਿਹਾ ਕਿ ਅਗਲੇ ਹਫ਼ਤੇ ਉਹ ਸੰਸਦ ਦੇ ਮੁੜ ਸ਼ੁਰੂ ਹੋਣ 'ਤੇ ਕਥਿਤ ਬਲਾਤਕਾਰ ਅਤੇ ਜਵਾਬ ਦੀ ਜਨਤਕ ਜਾਂਚ ਲਈ ਜ਼ੋਰ ਦੇਣਗੇ। ਤਸਮਾਨੀਆ ਦੇ ਪ੍ਰੀਮੀਅਰ ਪੀਟਰ ਗਟਵੇਨ ਦਾ ਕਹਿਣਾ ਹੈ ਕਿ ਉਹਨਾਂ ਦਾ ਰਾਜ ਅੱਧੀ ਰਾਤ ਤੋਂ ਵਿਕਟੋਰੀਆ ਲਈ ਆਪਣੀਆਂ ਸਰਹੱਦਾਂ ਨੂੰ ਮੁੜ ਖੋਲ੍ਹ ਦੇਵੇਗਾ। ਤਸਮਾਨੀਆ ਕੱਲ੍ਹ ਸਵੇਰੇ 12:01 ਤੋਂ ਵਿਕਟੋਰੀਆ ਨੂੰ ਇੱਕ ਘੱਟ ਜੋਖਮ ਵਾਲਾ ਖੇਤਰ ਮੰਨੇਗਾ, ਭਾਵ ਜੇਕਰ ਲੋਕਾਂ ਨੇ ਕਿਸੇ ਉੱਚ ਜੋਖਮ ਵਾਲੇ ਖੇਤਰ ਦਾ ਦੌਰਾ ਨਹੀਂ ਕੀਤਾ ਤਾਂ ਉਹਨਾਂ ਨੂੰ ਦੋਨਾਂ ਰਾਜਾਂ ਦਰਮਿਆਨ ਸਫ਼ਰ ਕਰਨ ਲਈ ਆਗਿਆ ਦਿੱਤੀ ਜਾਵੇਗੀ। ਸ਼੍ਰੀ ਗਟਵੇਨ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਵਿਕਟੋਰੀਆ ਤੋਂ ਤਸਮਾਨੀਆ ਪਹੁੰਚੇ ਲੋਕਾਂ ਲਈ ਵੀ ਕੁਆਰੰਟੀਨ ਤੋਂ ਬਾਹਰ ਆਉਣ ਦੀ ਆਗਿਆ ਦਿੱਤੀ ਜਾਵੇਗੀ।
We recognise the impact these restrictions have had on many people who plan holidays, business and other travel, which has been disrupted by these sudden restrictions. And I'm sorry for that, but I won't apologise for doing everything that we possibly can to keep Tasmanians safe.
ਇਸੇ ਦੌਰਾਨ ਹੋਬਾਰਟ ਮਹਾਮਾਰੀ ਦੇ ਕਾਰਨ ਇਸ ਸਾਲ ਆਪਣੀ ਐਨਜ਼ੈਕ ਡੇ ਪਰੇਡ ਨੂੰ ਰੱਦ ਕਰਨ ਵਾਲਾ ਆਸਟ੍ਰੇਲੀਆ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਬਣ ਗਿਆ ਹੈ। ਵਿਕਟੋਰੀਆ ਦੇ ਇੱਕ 3 ਮੈਂਬਰੀ ਪਰਿਵਾਰ ਨੇ ਕੋਵਿਡ-19 ਲਈ ਸਕਾਰਾਤਮਕ ਟੈਸਟ ਕੀਤਾ ਹੈ। ਜ਼ਿਕਰਯੋਗ ਗੱਲ ਇਹ ਹੈ ਕਿ ਲਗਭਗ ਇੱਕ ਹਫ਼ਤੇ ਤੋਂ ਵਧੇਰੇ ਸਮੇਂ ਪਹਿਲਾਂ ਉਹਨਾਂ ਵਿੱਚੋਂ 2 ਮੈਂਬਰ ਮੈਲਬਰਨ ਏਅਰਪੋਰਟ ਦੇ ਹੌਲੀਡੇ ਇਨ ਹੋਟਲ ਵਿੱਚ ਰਹੇ ਸਨ। ਫਰਵਰੀ ਦੇ ਸ਼ੁਰੂ ਵਿੱਚ ਵਿਦੇਸ਼ਾਂ ਤੋਂ ਪਰਤਣ ਤੋਂ ਬਾਅਦ ਮਾਪਿਆਂ ਵਿੱਚੋਂ ਇੱਕ ਜਣਾ ਅਤੇ ਬੱਚਾ ਮੈਲਬਰਨ ਦੇ ਕੁਆਰੰਟੀਨ ਹੋਟਲ ਵਿੱਚ ਠਹਿਰੇ ਸਨ। ਸਿਹਤ ਮੰਤਰੀ ਮਾਰਟਿਨ ਫੌਲੀ ਦਾ ਕਹਿਣਾ ਹੈ ਕਿ ਜਦੋਂ ਇਸ ਗੱਲ ਦਾ ਖੁਲਾਸਾ ਹੋਇਆ ਕਿ ਹੋਟਲ ਦਾ ਇੱਕ ਮੈਂਬਰ ਕੋਵਿਡ-19 ਨਾਲ ਪ੍ਰਭਾਵਿਤ ਪਾਇਆ ਗਿਆ ਹੈ ਤਾਂ ਪੂਰੇ ਪਰਿਵਾਰ ਨੇ 7 ਫਰਵਰੀ ਨੂੰ ਇਕਾਂਤਵਾਸ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਸੀ।
All three had negative tests, multiple negative tests between the 10th and the 12th of February. All have been quarantined at home during their infectious periods.
ਇਸੇ ਦੌਰਾਨ ਮੈਲਬਨ ਦੇ ਸਿਟੀ ਕੌਂਸਲ ਨੇ ਕਮਿਊਨਿਟੀ ਦੇ ਗੁੱਸੇ ਤੋਂ ਬਾਅਦ ਇਸ ਸਾਲ ਦੇ ਮੁੰਬਾ ਫੈਸਟੀਵਲ ਨੂੰ ਰੱਦ ਕਰਨ ਦੇ ਆਪਣੇ ਫੈਸਲੇ ਨੂੰ ਵਾਪਸ ਲੈ ਲਿਆ ਹੈ। ਲਾਰਡ ਮੇਅਰ ਸੈਲੀ ਕੈਪ ਦਾ ਕਹਿਣਾ ਹੈ ਕਿ ਇਤਿਹਾਸ ਵਿੱਚ ਪਹਿਲੀ ਵਾਰ ਸਾਲਾਨਾ ਸਮਾਗਮ ਨੂੰ ਰੱਦ ਕਰਨ ਦਾ ਫੈਸਲਾ ਇੱਕ ਗਲਤੀ ਸੀ। ਨਿਊ ਸਾਊਥ ਵੇਲਸ ਦੀ ਪ੍ਰੀਮੀਅਰ ਗਲੈਡੀਸ ਬੈਰੇਜਿਕਲੀਅਨ ਦਾ ਕਹਿਣਾ ਹੈ ਕਿ ਉਹਨਾਂ ਦੀ ਸਖ਼ਤ ਤਰਜੀਹ ਹੈ ਕਿ ਸਿਰਫ ਕੋਵਿਡ-19 ਵਿਰੁੱਧ ਟੀਕਾ ਲਗਵਾ ਚੁੱਕੇ ਲੋਕਾਂ ਨੂੰ ਹੀ ਸਿਡਨੀ ਦੇ ਹੋਟਲ ਕੁਆਰੰਟੀਨ ਸਿਸਟਮ ਵਿੱਚ ਕੰਮ ਕਰਨ ਦਿੱਤਾ ਜਾਵੇ। ਇਹ ਬਿਆਨ ਉਦੋਂ ਸਾਹਮਣੇ ਆਇਆ ਜਦੋਂ ਰਾਜ ਵਿੱਚ ਕੋਵਿਡ-19 ਦੇ ਸਥਾਨਕ ਮਾਮਲਿਆਂ ਤੋਂ ਬਿਨਾਂ ਲਗਾਤਾਰ 33 ਦਿਨ ਹੋ ਚੁੱਕੇ ਹਨ ਅਤੇ ਹੋਟਲ ਕੁਆਰੰਟੀਨ ਵਿੱਚ ਸਿਰਫ 2 ਨਵੇਂ ਮਾਮਲਿਆਂ ਦੀ ਰਿਪੋਰਟ ਆਈ ਹੈ। ਸੂਬੇ ਅਤੇ ਪ੍ਰਦੇਸ਼ ਅਗਲੇ ਹਫ਼ਤੇ 22 ਫਰਵਰੀ ਤੋਂ ਕੋਵਿਡ-19 ਵਿਰੁੱਧ ਆਪਣੇ ਆਸਟ੍ਰੇਲੀਅਨ ਲੋਕਾਂ ਲਈ ਟੀਕੇ ਲਗਵਾਉਣ ਦੀ ਸ਼ੁਰੂਆਤ ਕਰ ਰਹੇ ਨੇ। ਸ਼੍ਰੀਮਤੀ ਬੈਰੇਜਿਕਲੀਅਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਟੀਕੇ ਦਾ ਪ੍ਰਬੰਧ ਕੁਆਰੰਟੀਨ ਅਤੇ ਸਰਹੱਦੀ ਕਰਮਚਾਰੀਆਂ ਨੂੰ ਤੁਰੰਤ ਹੀ ਮੁਹੱਈਆ ਕਰਵਾਇਆ ਜਾਵੇਗਾ।
I think it's only fair that people who are in that situation are offered the vaccine first, but also I understand and appreciate that the vast majority will want to take it. And if they don't, my strong preference is that people who have the vaccine are the ones that work in the quarantine system. There's thousands of people from whom we can make sure that's the case, because that allows us to move forward and reduce the risk for everybody.
ਜਾਪਾਨੀ ਸਿਹਤ ਅਥਾਰਟੀਆਂ ਨੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ 90 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। E484K ਦੇ ਤੌਰ 'ਤੇ ਜਾਣਿਆ ਜਾਣ ਵਾਲਾ ਕੋਰੋਨਾ ਵਾਇਰਸ ਦਾ ਨਵਾਂ ਰੂਪ ਪੂਰਬੀ ਜਾਪਾਨ ਦੇ ਕੰਤੋ ਖੇਤਰ ਵਿੱਚ 91 ਮਾਮਲਿਆਂ ਵਿੱਚ ਅਤੇ ਹਵਾਈ ਅੱਡਿਆਂ ਉੱਤੇ 2 ਮਾਮਲਿਆਂ ਵਿੱਚ ਪਾਇਆ ਗਿਆ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਵਿਦੇਸ਼ਾਂ ਤੋਂ ਆਇਆ ਹੈ, ਪਰ ਇਹ ਬ੍ਰਿਟੇਨ ਅਤੇ ਦੱਖਣੀ ਅਫਰੀਕਾ ਵਿੱਚ ਪੈਦਾ ਹੋਏ ਜ਼ਿਆਦਾ ਪ੍ਰਭਾਵਸ਼ਾਲੀ ਰੂਪਾਂ ਨਾਲੋਂ ਵੱਖਰਾ ਹੈ। ਨਿਊਜ਼ੀਲੈਂਡ ਵਿੱਚ ਕੋਰੋਨਾ ਵਾਇਰਸ ਦਾ ਸਥਾਨਕ ਤੌਰ 'ਤੇ ਪ੍ਰਸਾਰਿਤ ਇੱਕ ਨਵਾਂ ਕੇਸ ਸਾਹਮਣੇ ਆਇਆ ਹੈ ਜੋ ਕਿ ਔਕਲੈਂਡ ਦੇ ਮੌਜੂਦਾ ਸਮੂਹ ਦੇ ਨਾਲ ਜੁੜਿਆ ਹੋਇਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਵਿਡ-19 ਲਾਗ ਦਾ ਨਵਾਂ ਮਾਮਲਾ ਪਹਿਲਾਂ ਦੱਸੇ ਗਏ ਕੁਝ ਮਾਮਲਿਆਂ ਦੇ ਘਰੇਲੂ ਸੰਪਰਕ ਦੇ ਨਾਲ ਜੁੜਿਆ ਹੋਇਆ ਹੈ। ਨਿਊਜ਼ੀਲੈਂਡ ਦੀਆਂ ਪ੍ਰਬੰਧਿਤ ਇਕਾਂਤਵਾਸ ਸਹੂਲਤਾਂ ਵਿੱਚ 3 ਨਵੇਂ ਮਾਮਲਿਆਂ ਦੀ ਪਛਾਣ ਕੀਤੀ ਗਈ ਹੈ। ਨਾਸਾ ਆਪਣੇ ਮਾਰਸ ਰੋਵਰ ਨੂੰ ਲਾਲ ਗ੍ਰਹਿ 'ਤੇ ਸਫਲਤਾਪੂਰਵਕ ਉਤਾਰਨ ਤੋਂ ਬਾਅਦ ਜਸ਼ਨ ਮਨਾ ਰਿਹਾ ਏ। ਅਮਰੀਕਾ ਦੀ ਪੁਲਾੜ ਏਜੰਸੀ ਦਾ ਰੋਵਰ ਮੰਗਲ ਗ੍ਰਹਿ 'ਤੇ 45 ਕਿਲੋਮੀਟਰ ਚੌੜੇ ਕਾਰਟਰ ਵਿੱਚ ਉਤਰਿਆ, ਜਿਸ ਦਾ ਨਾਮ ਬੋਸਨੀਆ ਅਤੇ ਹਰਜ਼ੋਵੀਨਾ ਦੇ ਇੱਕ ਛੋਟੇ ਪਿੰਡ ਦੇ ਨਾਮ 'ਤੇ ਰੱਖਿਆ ਗਿਆ ਸੀ। ਨਾਸਾ ਤੋਂ ਜੀਆ ਰੋਈ ਕੁੱਕ ਨੇ ਮਿਸ਼ਨ ਦੀ ਸਫਲਤਾ ਲਈ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ।
I just wanted to take 1 minute to recognize what a thrilling day today has been. We now have the most ambitious rover yet on the surface of Mars. Congratulations.
ਇਹ ਰੋਵਰ ਮੰਗਲ ਗ੍ਰਹਿ ਤੋਂ ਪੱਥਰਾਂ ਨੂੰ ਵਾਪਸ ਲਿਆਏਗਾ, ਜਿਸ ਨਾਲ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਵਿਗਿਆਨੀ ਇਹ ਜਵਾਬ ਦੇ ਸਕਣਗੇ ਕਿ ਮੰਗਲ ਗ੍ਰਹਿ 'ਤੇ ਕਦੇ ਜੀਵਨ ਸੀ ਜਾਂ ਨਹੀਂ। ਅਤੇ ਹੁਣ ਵੇਲਾ ਹੈ ਅੱਜ ਦੇ ਖੇਡ ਸਮਾਚਾਰ ਦਾ। ਕ੍ਰਿਕਟ ਆਸਟ੍ਰੇਲੀਆ ਨੇ ਅਗਲੇ ਹਫ਼ਤੇ ਵਿਕਟੋਰੀਆ ਅਤੇ ਨਿਊ ਸਾਊਥ ਵੇਲਸ ਦੇ ਮੈਚ ਨੂੰ ਮੈਲਬਨ ਤੋਂ ਸਿਡਨੀ ਭੇਜਦੇ ਹੋਏ ਆਪਣਾ ਸ਼ੈਫੀਲਡ ਸ਼ੀਲਡ ਦਾ ਕਾਰਜਕਾਲ ਬਦਲ ਦਿੱਤਾ ਹੈ। ਦੋਨੋਂ ਟੀਮਾਂ ਜੋ ਕਿ ਹੁਣ SCG ਵਿੱਚ ਮੈਚ ਖੇਡਣਗੀਆਂ ਨੇ 25 ਅਤੇ 28 ਫਰਵਰੀ ਦੇ ਵਿਚਕਾਰ MCG ਵਿੱਚ ਇੱਕ ਦੂਸਰੇ ਦੇ ਨਾਲ ਟੱਕਰ ਦੇਣੀ ਸੀ, ਪਰ ਮੈਲਬਨ ਦੀ ਤਾਲਾਬੰਦੀ ਕਾਰਨ ਸਰਹੱਦੀ ਅਨਿਸ਼ਚਿਤਤਾ ਦਾ ਅਰਥ ਇਹ ਹੈ ਕਿ ਵਿਕਟੋਰੀਅਨ ਟੀਮ ਨੂੰ ਸਿਡਨੀ ਦੇ ਵਿੱਚ ਹੀ ਰਹਿਣਾ ਪਵੇਗਾ ਅਤੇ ਹੁਣ ਇਹ ਮੈਚ ਸ਼ਹਿਰ ਦੇ ਪੱਛਮ ਵਿੱਚ ਸਥਿਤ ਬੈਂਕਸਟਾਊਨ ਓਵਲ ਵਿੱਚ ਖੇਡਿਆ ਜਾਵੇਗਾ। ਰਾਸ਼ਟਰੀ ਕਪਤਾਨ ਮੈਗ ਲੈਨਿੰਗਸ ਦੀ ਅਗਵਾਈ ਵਾਲੀ ਵਿਕਟੋਰੀਆ ਦੀ ਸਟਾਰ ਮਹਿਲਾ ਟੀਮ ਨੂੰ ਵੀ ਸਰਹੱਦ ਬੰਦ ਹੋਣ ਕਾਰਨ ਸਿਡਨੀ ਵਿੱਚ ਹੀ ਖੇਡਣ ਲਈ ਮਜਬੂਰ ਹੋਣਾ ਪਿਆ। ਅਤੇ ਹੁਣ ਵੇਲਾ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਅਮਰੀਕਾ ਵਿੱਚ 77 ਸੈਂਟ, ਭਾਰਤ ਵਿੱਚ 56 ਰੁਪਏ 54 ਪੈਸੇ ਅਤੇ ਪਾਕਿਸਤਾਨ ਵਿੱਚ 123 ਰੁਪਏ 57 ਪੈਸੇ ਅੰਕਿਤ ਕੀਤੀ ਗਈ ਹੈ। ਅਤੇ ਹੁਣ ਵੇਲਾ ਹੈ ਕੱਲ੍ਹ ਦੇ ਮੌਸਮ ਦੇ ਵੇਰਵੇ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ ਧੁੱਪ ਤਾਪਮਾਨ 31 ਡਿਗਰੀ ਮੈਲਬਰਨ ਐਡੀਲੇਡ ਅਤੇ ਕੈਨਬਰਾ ਕੁਝ ਹੱਦ ਤੱਕ ਬਦਲਵਾਈ ਤਾਪਮਾਨ ਕ੍ਰਮਵਾਰ 33, 28 ਅਤੇ 30 ਡਿਗਰੀ ਬ੍ਰਿਸਬੇਨ ਸਿਡਨੀ ਅਤੇ ਹੋਬਾਰਟ ਹਲਕਾ ਮੀਂਹ ਤਾਪਮਾਨ ਕ੍ਰਮਵਾਰ 28, 27 ਅਤੇ 25 ਡਿਗਰੀ ਅਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ ਐਪਲ ਪੋਡਕਾਸਟ ਗੂਗਲ ਪੋਡਕਾਸਟ ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ